رہ راس تو ہر کیرت رہ راس ہماری ساڈی رہ راس کی ہے ساڈی مریادا کی ہری دی کیرتی کرنی ہری پرمیشر دی مہما کرنی یہی ساڈی مریادا ہے کیونکہ سانو واہگرو گرو نانک دیو مہاراج نے یہی اپدیش دی دات بخشش کیتی ہے اے رہ راس دا پاٹ کریا کرو رہ راس جس دے وچ بینتیاں ہی بینتیاں نے بینتیاں کر کے سانو اکال پرکھ نال جوڑیا ہے گرو نانک دیو مہاراج جی نے تو اس طرح جتنا آپ اپدیش مہاراج تو سرون کرتے ہیں اس دے نال نال ساڈے اندر نویں سنسکار پیدا ہوندے نے سانو بھی بانی پڑھنی چاہیے نام جپنا چاہیے ہے اس طرح یہ نویں سنسکار سانو سدگرو مہاراج ہر روز بخشش کرتے ہیں تو اگے چل رہی لڑی وار کتھا دے وچ راگ گوجری محلہ چوتھا گگے نوں دلینکڑے ہون کر کے گو دی آواز دینی گجری پاٹھ نہیں کرنا راگ گوجری محلہ چوتھا چوتھے پاتشاہ کرپا کر رہے ہیں धन गुरु रामदास साहब महाराज धन धन रामदास गुर जे सिरिया तिन्हें सवारिया महाराज ने वचन किया जिन सिरिया जिन्हें सारी सृष्टि नूं सिरजिया है अकाल पुरख ने उसे ने यह अपना रूप बनाया है जिन सिरिया तिन्हें सवारिया उन्हें ही अपना स्वरूप गुरु रामदास के रूप में सवारना किया पूरी होई करामात آپ سرجن ہارا تار سکھی اتا سنگتی بار برہم کر نمسکاریا اٹل تھاہو اتول تو تیرا انتنا پارا واریا جنی تو سیویا پاو کر سے تد پار اتارے جنہ نے بھی پاونا نال سیوا کیتی انہوں نے اتے کرپا کیتی تسی لب لوب یہ ساریاں چیزاں کام کرود موہ مار کڈے تد سا پرواریا تو اس پرکار مہاراج نے بخشش کیتی ہے اپنے پیاریاں دے اتے تن تن گرو رامداس ہے مہاراج تو اتھانکا دے مطابق اس شبد نے اس پرکار کتھن کیتا ہے ستگرو رامداس ہے مہاراج اپنے پتا بابا ہرداس جی دے کہے انسار لاہور شہر چ گھنگڑیاں دا چھابا بھر کے لے جاندے ویچ کے جو پیسے ملدے وہ کر لیا آدمی ایک دن جدو ماتا دیا کور جی نے چھولے وال کے چنگیر بھر دیتی تو بازار دے وچ بڑی مٹھی منی سر نال ہوکا دیندے نے انہیں نوں پرمیشر آپ پریکشا لین واسطے مہاتما دا روپ دھارن کر کے آ پہنچے بھوک لگی ہے کچھ کھان نوں دیو مہاراج جی نے اتھے ہی شابا لا کے اس نوں بک بھر کے دے دیتا مہاتما نے شک کے کہا ایک بک ہور دیو آپ نے دوبارہ بھی دے دیتا ہے پھر تیجی بار منگیا تا بھی نہ کیتی پاو کے اس طرح کئی بار منگ کے سارا شابا ہی مکا دیتا مینوں ہور دیو جس ویلے شابے نوں خالی دیکھیا تا وچاریا ہن گھر کیویں جائیے پتا جی تا گسے ہون گے اگوں اس طرح وچار ہی رہے سن جو اتنے نوں ایک جتھا آ لنگیا جو گراں دی بانی دے شبد پڑھتے جا رہے سن پچھے آپ کتھے جا رہے ہو تا انہاں نے آکھیا سی شری گوندوال صاحب تن تن گرو امرداس صاحب مہاراج دے چرنوں چ سیوا کرن جا رہے ہیں یہ سن کے ستگرو رامداس صاحب مہاراج بہت پرسن ہوئے نال ہی تر پئے گوئندوال صاحب جا کے آپ جی نے بڑی سیوا کیتی ایک دن ستگرو امرداس صاحب مہاراج جی سو اس وقت ستگرو امرداس صاحب مہاراج نوں گھروں پہلا ماتا رامو جی نے کہا کہ بی بی بھانی وڈی ہو گئی ہوں اس کا ویاہ کر دینا چاہیے تد گرو صاحب جی تے اس وقت جدو پرانے زمانے کا کوئی رواج ہونا ہے پروہت آدک نوں سد کے بھیجا جاتا پروہت نوں بلا کے بچن کیتا جاؤ ہن وڈے ہو گئے نے بی بی بھانی جی انہاں لئی وار پاڑ کے لیاؤ اس وقت ਗੁਰਾਂ ਪਾਸੋਂ ਇਹ ਬਚਨ ਸੁਣ ਕੇ ਪ੍ਰੋਤ ਉੱਠਿਆ ਤਾਂ ਅੱਗੇ ਟੋਕਰੀ ਚੁੱਕੀ ਭਾਈ ਜੇਠਾ ਜੀ ਜਾ ਰਹੇ ਸਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਪਹਿਲਾ ਨਾਮ ਭਾਈ ਜੇਠਾ ਜੀ ਜੈਸਾ ਹੀ ਸੋ ਐਸਾ ਨਾਮ ਆਉਂਦਾ ਹੈ। ਔਰ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਇਸ ਤਰ੍ਹਾਂ ਵੀ ਆਇਆ ਕਿ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਜੇ ਹੋਏ ਸਨ। ਗੁਰੂ ਰਾਮਦਾਸ ਮਹਾਰਾਜ ਟੋਕਰੀ ਦੀ ਸੇਵਾ ਕਰਦੇ ਕਰਦੇ ਆਰਾਮ ਕਰਨ ਲਈ ਬੈਠ ਗਏ ਥੋੜ੍ਹਾ ਸਮਾਂ। ਬਾਰੀ ਦੇ ਵਿੱਚੋਂ ਪੁਰੋਹਿਤ ਨੇ ਦੇਖ ਕੇ ਕਿਹਾ, ਉਹ ਜਿਹੜਾ ਸਾਹਮਣੇ ਬਾਲਕ ਬੈਠਾ ਹੈ ਇਹਨਾਂ ਜੈਸਾ ਲਿਆਵਾਂ। ਮਹਾਰਾਜ ਤੀਜੇ ਪਾਤਸ਼ਾਹ ਕਹਿਣ ਲੱਗੇ, ਫਿਰ ਇਹਨਾਂ ਜੈਸਾ ਤਾਂ ਇਹੀ ਹੈ, ਇਹਨਾਂ ਨੂੰ ਹੀ ਲੈ ਆਓ। ਸੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਫਰਮਾਇਆ ਹੈ, ਸੁਣ ਬਿਜ ਕਹਿਓ ਕਿ ਸੁਣੋ ਕਿਰਪਾਲੂ, ਇਸ ਬਾਲ ਸਮ ਹੋਵੇ ਬਲ, ਇਹਦੇ ਵਰਗਾ ਬਾਲਕ ਲਿਆਵਾਂ। ਤਾਂ ਮਹਾਰਾਜ ਨੇ ਕਿਹਾ, ਬਸ ਇਹੀ ਬਾਲਕਾ ਯੋਗ ਹੈ। ਸੋ ਉਸੀ ਵੇਲੇ ਬ੍ਰਾਹਮਣ ਨੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਪਾਸ ਬੁਲਾਇਆ, ਪੁੱਛਿਆ, ਇਹ ਪੁਰਖਾ ਤੂੰ ਕਿਸ ਦਾ ਪੁੱਤਰ ਹੈ, ਕਿੱਥੋਂ ਦੇ ਰਹਿਣ ਵਾਲਾ ਹੈ, ਭਾਈ ਤੇਰੀ ਜਾਤੀ ਕੀ ਹੈ? ਉਸ ਵੇਲੇ ਹੱਥ ਜੋੜ ਕੇ ਬਚਨ ਕੀਤਾ, ਮੇਰਾ ਨਾਮ ਰਾਮਦਾਸ ਹੈ, ਘਰਦਿਆਂ ਨੇ ਮੇਰਾ ਨਾਮ ਜੇਠਾ ਵੀ ਰੱਖਿਆ ਹੋਇਆ, ਭਾਈ ਜੇਠਾ, ਪਰ ਮੈਂ ਆਪਣੇ ਆਪ ਨੂੰ ਰਾਮ ਦਾ ਦਾਸ ਸਮਝਦਾ, ਇਸ ਕਰਕੇ ਰਾਮਦਾਸ ਹੀ ਮੈਂ ਆਪਣਾ ਨਾਮ ਰੱਖਿਆ। ਪਿਤਾ ਜੀ ਦਾ ਨਾਮ ਬਾਬਾ ਹਰਦਾਸ ਜੀ ਹੈ, ਲਾਹੌਰ ਦੇ ਰਹਿਣ ਵਾਲਾ ਹਾਂ, ਜਾਤ ਮੇਰੀ ਸੋਢ ਬੰਸ਼ ਹੈ। ਇਹ ਬਚਨ ਸੁਣ ਕੇ ਤੀਜੇ ਪਾਤਸ਼ਾਹ ਪ੍ਰਸੰਨ ਹੋਏ ਅਤੇ ਇੱਕ ਚਿੱਠੀ ਲਾਹੌਰ ਲਿਖ ਕੇ ਇਹਨਾਂ ਦੇ ਮਾਤਾ ਪਿਤਾ ਨੂੰ ਸਦਵਾ ਕੇ ਜਦੋਂ ਪਹਿਲੇ ਸਗਾਈ ਕੀਤੀ ਫਿਰ ਵਿਆਹ ਕਰ ਦਿੱਤਾ। ਜਿਸ ਵੇਲੇ ਵਿਆਹ ਕਰਨ ਲੱਗਿਆਂ ਖਾਰਿਆਂ ਉੱਤੇ ਬਿਠਾਉਂਦੇ ਨੇ ਤਦ ਜਵਾਈਆਂ ਨੂੰ ਆਖਦੇ ਨੇ, ਜੋ ਕੁਛ ਤੂੰ ਲੈਣਾ ਸੋ ਮੰਗ ਲੈ। ਉਸ ਵੇਲੇ ਅੱਜ ਦੀ ਨਿਆਈ ਕੋਈ ਘੜੀ ਅਤੇ ਰੇਡੀਓ, ਕੋਈ ਫਰਿੱਜ ਟੀਵੀ ਮੰਗਦਾ, ਕੋਈ ਮੋਟਰ, ਕੋਈ ਕੁਝ, ਕੋਈ ਹਜ਼ਾਰ ਰੁਪਈਆ ਮੰਗਦਾ, ਪਰ ਜਿਸ ਵੇਲੇ ਖਾਰਿਆਂ 'ਤੇ ਬਿਠਾ ਕੇ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠਾ ਨੂੰ ਕਿਹਾ, ਪੁਰਖਾ ਜੋ ਚਾਹੁੰਦਾ ਹੁਣ ਮੰਗ ਲੈ। ਉਸ ਵੇਲੇ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਇਹ ਸ਼ਬਦ ਉਚਾਰਿਆ ਸੀ, ਜੋ ਬਾਅਦ ਵਿੱਚ ਸੰਗਤਾਂ ਦੇ ਪੁੱਛਣ ਤੋਂ ਫਿਰ ਇਹ ਸੁਣਾਇਆ। ਬਾਅਦ ਵਿੱਚ ਫਿਰ ਨਾਨਕ ਨਾਮ ਸਤਿਗੁਰੂ ਮਹਾਰਾਜ ਨੇ ਕਥਨ ਕੀਤਾ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ। ਹੇ ਜਨਾਂ ਨੂੰ ਹਰੀ ਦੇ ਜਨਾਉਣ ਵਾਲੇ ਸਤਿਗੁਰੂ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਆਪ ਸਤਿਪੁਰਖਾ ਪਰਮੇਸ਼ਰ ਰੂਪ ਹੋ। ਹੇ ਮਹਾਰਾਜ, ਮੈਂ ਆਪ ਜੀ ਦੇ ਪਾਸੋਂ ਹੱਥ ਜੋੜ ਕੇ ਇੱਕ ਬਿਨੋ ਬੇਨਤੀ ਕਰਾਂ ਤੋਂ ਭਾਵ ਕਰਦਾ ਹਾਂ, ਇੱਕ ਬੇਨਤੀ ਕਰਦਾ ਹਾਂ ਆਪ ਜੀ ਦੇ ਚਰਨਾਂ ਦੇ ਵਿੱਚ। ਹਮ ਕੀਰੇ ਕਿਰਮ ਸਤਿਗੁਰ ਸਰਣਾਏ ਕਰ ਦਇਆ ਨਾਮ ਪ੍ਰਗਾਸ। ਹਮ ਤੋਂ ਭਾਵ ਹੈ ਅਸੀਂ, ਜਦ ਹਮ ਹੋਤੇ ਹੁਕਮਨਾਮੇ ਵਿੱਚ ਵੀ ਆਇਆ, ਅਸੀਂ ਆਪ ਜੀ ਦੇ ਕੀੜੇ ਕਿਰਮ ਦਾਸਾਂ ਦੇ ਵੀ ਦਾਸ ਹਾਂ ਮਹਾਰਾਜ ਜੀ। ਆਪ ਜੀ ਦਾ ਚਰਨਾਂ ਦੇ ਵਿੱਚ ਆਏ ਹਾਂ, ਚੱਲ ਕਰਕੇ ਆਪ ਜੀ ਦੇ ਪਾਸ ਆਏ ਹਾਂ, ਪ੍ਰੇਮ ਹੈ ਸਾਡੇ ਮਨ ਵਿੱਚ ਆਪ ਜੀ ਦੇ ਚਰਨਾਂ ਦਾ, ਤਾਂ ਆਪ ਕਿਰਪਾ ਕਰੋ। ਜੇ ਤਰੁੱਠੇ ਹੋ ਤਾਂ ਕਿਰਪਾ ਦ੍ਰਿਸ਼ਟੀ ਕਰਕੇ ਸਤਨਾਮ ਸ਼੍ਰੀ ਵਾਹਿਗੁਰੂ ਇਹਦਾ ਪ੍ਰਕਾਸ਼ ਕਰ ਦਿਓ ਮੇਰੇ ਅੰਦਰ। ਕੋਈ ਨਹੀਂ ਮੰਗਦਾ, ਜੇ ਕੋਈ ਪੁੱਛੇ ਕੀ ਚਾਹੀਦਾ, ਝਟਪਟ ਉਹ ਸਾਰੀਆਂ ਚੀਜ਼ਾਂ ਦੂਜੀਆਂ ਤੀਜੀਆਂ ਮੰਗਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਨਾਮ ਦਾ ਪ੍ਰਕਾਸ਼ ਮੰਗਿਆ। ਫਿਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬਚਨ ਕੀਤਾ, ਤੁਸੀਂ ਕੋਈ ਵਸਤੂ ਮੰਗ ਲਵੋ, ਕੋਈ ਚੀਜ਼ ਵੀ ਤਾਂ ਮੰਗੋ ਨਾ, ਨਾਮ ਤਾਂ ਮੰਗਿਆ ਠੀਕ ਹੈ। ਤਾਂ ਫਿਰ ਵੀ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਇਹੀ ਮੰਗਿਆ, ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ। ਇਹ ਮੇਰੇ ਅਸਲੀ ਮਿੱਤਰ ਗੁਰਦੇਵ ਪਿਤਾ ਜੀ, ਮੈਨੂੰ ਰਾਮ ਨਾਮ ਦਾ ਪ੍ਰਕਾਸ਼ ਕਰੋ। ਆਪ ਮੇਰੇ ਮਿੱਤਰ ਇਸ ਕਰਕੇ ਕਿਹਾ ਕਿਉਂਕਿ ਪਿਤਾ ਵੀ ਮਿੱਤਰਵਤ ਹੈ। ਮਿੱਤਰ ਇੱਕ ਐਸਾ ਅੱਖਰ ਹੈ ਜੋ ਮਿੱਤਰਤਾਈ, ਸਹਾਇਤਾ ਕਰਨ ਵਾਲਾ, ਸ੍ਰੇਸ਼ਟ, ਸਖਾ, ਪਿਆਰਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਅਕਾਲ ਪੁਰਖ ਵੀ ਮਿੱਤਰ ਹੈ, ਦੋਸਤ ਦੀ ਨਿਆਈ ਹੈ ਸਾਡਾ, ਸਹਾਇਤਾ ਕਰਨ ਵਾਲਾ, ਪਾਰ ਬ੍ਰਹਮ ਭਇਓ ਸਾਥੀ। ਪ੍ਰਕਾਸ਼ ਰੂਪ ਜੋ ਰਮਿਆ ਹੋਇਆ ਰਾਮ ਹੈ, ਉਸ ਦਾ ਨਾਮਦਾਨ ਮੈਨੂੰ ਬਖਸ਼ਣਾ ਕਰੋ। ਫਿਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬਚਨ ਕੀਤਾ, ਹੈ ਪੁਰਖਾ ਰਾਮ ਨਾਮ ਦਾ ਤੁਸੀਂ ਤਾਂ ਅੱਗੇ ਹੀ ਮੰਗ ਲਿਆ, ਪਹਿਲਾਂ ਹੀ ਜਪਦੇ ਹੋ ਤੁਸੀਂ, ਇਸ ਵੇਲੇ ਕੋਈ ਦੁਨਿਆਵੀ ਪਦਾਰਥ ਮੰਗ ਲਓ। ਤਾਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਬਚਨ ਸੁਣਿਆ ਤਾਂ ਅੱਗਿਓਂ ਫਿਰ ਬਚਨ ਕਰਦੇ ਨੇ, ਗੁਰਮਤ ਨਾਮ ਮੇਰਾ ਪ੍ਰਾਣ ਸਖਾਏ। ਹੇ ਗੁਰਦੇਵ ਜੀ, ਗੁਰਸਿੱਖਿਆ ਅਨੁਸਾਰ ਜੋ ਰਾਮ ਨਾਮ ਜਪਣਾ, ਇਹੋ ਮੇਰੇ ਪ੍ਰਾਣਾਂ ਦਾ ਸਖਾਈ, ਸਖਾ ਮਿੱਤਰ ਹੈ, ਪ੍ਰਾਣਾਂ ਦੀ ਸਹਾਇਤਾ ਕਰਨ ਵਾਲਾ। ਗੁਰਮਤ ਅਨੁਸਾਰ ਨਾਮ ਜਪਣ ਵਾਸਤੇ ਜੇ ਆਪਾਂ ਸੋ ਇਤਿਹਾਸਕ ਸਾਖੀ ਵੀ ਸ਼੍ਰਵਣ ਕਰ ਲਈਏ। ਤਾਂ ਜਿਵੇਂ ਇੱਕ ਮਹਾਤਮਾ ਪਾਸ ਇੱਕ ਜਗਿਆਸੂ ਨੇ ਰਹਿ ਕੇ ਇੱਕ ਸਾਲ ਸੇਵਾ ਕੀਤੀ, ਸੰਤਾਂ ਨੇ ਪ੍ਰਸੰਨ ਹੋ ਕੇ ਨਾਮ ਦੀ ਦਾਤ ਦਿੱਤੀ। ਜਗਿਆਸੂ ਨੇ ਬਚਨ ਕੀਤਾ, ਇਹ ਨਾਮ ਤਾਂ ਮੈਂ ਅੱਗੇ ਵੀ ਜਪਦਾ ਸੀ। ਇੱਕ ਸਾਲ ਸੇਵਾ ਕਿਸ ਲਈ ਕੀਤੀ? ਸੰਤਾਂ ਨੇ ਇੱਕ ਲਾਲ ਲੈ ਕੇ ਕਿਹਾ, ਜਾ ਭਾਈ ਸ਼ਹਿਰ 'ਚ ਇਹਦਾ ਮੁੱਲ ਪਵਾ ਲਿਆ, ਪਰ ਦੇਈ ਨਾ ਕਿਸੇ ਨੂੰ। ਜਿਸ ਵੇਲੇ ਉਹ ਪੁਰਸ਼ ਲਾਲ ਲੈ ਕੇ ਸ਼ਹਿਰ 'ਚ ਆਇਆ ਤਾਂ ਇੱਕ ਮਾਈ ਨੂੰ ਆ ਕੇ ਦਿਖਾ ਦਿੱਤਾ। ਅੱਗੇ ਮਾਈ ਨੇ ਆਖਿਆ, ਲਿਆ ਮੈਨੂੰ ਦੇ ਦੇ, ਮੈਂ ਆਪਣੇ ਬੱਚੇ ਦੇ ਗਲ ਵਿੱਚ ਨਜ਼ਰ ਵੱਟੂ ਵਾਸਤੇ ਪਾ ਲਊਂਗੀ, ਮੇਰੇ ਪੁੱਤ ਨੂੰ ਨਿਗਾਹ ਨਾ ਲੱਗੇ। ਉਸ ਮਨੁੱਖ ਨੇ ਕਿਹਾ, ਇਹਦਾ ਮੁੱਲ ਕੀ ਹੋਵੇਗਾ? ਮਾਈ ਨੇ ਆਖਿਆ, ਦੋ ਬੁੱਕ ਆਟਾ ਦੇ ਸਕਦੀ। ਇਹ ਗੱਲ ਸੁਣ ਕੇ ਉੱਥੋਂ ਤੁਰ ਪਿਆ ਤਾਂ ਇੱਕ ਬਾਣੀਏ ਨੂੰ ਜਾ ਕੇ ਵਿਖਾਇਆ, ਉਹਨੇ 1 ਰੁਪਈਆ ਮੁੱਲ ਪਾਇਆ। ਫਿਰ ਉਹਨੇ ਹੋਰ ਜਾ ਕੇ ਵਿਖਾਇਆ, ਉਹਨੇ 100 ਰੁਪਈਆ ਮੁੱਲ ਪਾਇਆ। ਉਸ ਤੋਂ ਬਾਅਦ ਜੌਹਰੀ ਨੂੰ ਜਾ ਕੇ ਵਿਖਾਇਆ, ਉਹਨੇ ਲਾਲ ਦੀ ਦਰਸ਼ਨ ਭੇਟਾ 100 ਰੁਪਈਆ ਪਾਇਆ ਮੁੱਲ। ਤੇ ਮੁੱਲ ਤਾਂ ਕੁਝ ਦੱਸਿਆ ਹੀ ਨਾ, ਕੇਵਲ 100 ਰੁਪਈਆ ਦਰਸ਼ਨ ਭੇਟਾ ਦੇ ਦਿੱਤੀ। ਵਾਪਸ ਆ ਕੇ ਲਾਲ ਲੈ ਕੇ ਸੰਤਾਂ ਪਾਸ ਆਇਆ, ਸਾਰੀ ਗੱਲ ਸੁਣਾਈ। ਮਹਾਂਪੁਰਸ਼ਾਂ ਨੇ ਕਿਹਾ, ਪੁਰਖਾ ਇੱਧਰ ਲਾਲ ਹੈ ਪਰਮਾਤਮਾ ਦਾ ਨਾਮ, ਜਦ ਮਾਂ ਘਰ ਵਿੱਚੋਂ ਸੁੱਤੇ ਹੋਏ ਬੱਚੇ ਨੂੰ ਉਠਾਉਂਦੀ ਹੈ ਤਾਂ ਕਹਿੰਦੀ ਹੈ, ਸਤਨਾਮ ਸ਼੍ਰੀ ਵਾਹਿਗੁਰੂ, ਉੱਠ ਪੁੱਤ ਨਾਮ ਜਪ। ਉਹ ਤਾਂ 2 ਬੁੱਕ ਆਟੇ ਦੇ ਤੁਲ ਹੈ ਜਦੋਂ ਮਾਂ ਕਹਿੰਦੀ। ਉਹ ਜ਼ਿਆਦਾ ਮਨੁੱਖ ਹਲ ਵਾਹੁੰਦਾ ਹੋਇਆ ਤੇ ਦੁਕਾਨ ਤੇ ਕੰਮ ਕਰਦਾ ਹੋਇਆ, ਆਪਣੇ ਧਰਮ ਦੀ ਕਿਰਤ ਕਰਦਾ ਹੋਇਆ, ਰਾਮ ਨਾਮ ਜਪਦਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਉਹ 1 ਰੁਪਈਆ ਲਾਲ ਦੀ ਕੀਮਤ ਪਾਉਂਦਾ। ਉਸ ਤੋਂ ਬਾਅਦ ਜਦੋਂ ਸਤਸੰਗ ਵਿੱਚ ਆ ਕੇ ਅਰਦਾਸ ਬੇਨਤੀ ਵੇਲੇ ਸਤਨਾਮ ਸ਼੍ਰੀ ਵਾਹਿਗੁਰੂ ਜਦ ਆਖਦਾ, ਇੱਥੇ 100 ਰੁਪਈਆ ਉਹਦੀ ਕੀਮਤ ਪੈਂਦੀ। ਇੰਨੀ ਕੀਮਤ ਸਤਸੰਗ ਵਿੱਚ ਵਾਹਿਗੁਰੂ ਕਹਿਣ ਦੀ ਹੈ ਇੱਕ ਵਾਰੀ। ਜਦੋਂ ਗੁਰਮਤਿ ਦੁਆਰਾ ਪਰਮਾਤਮਾ ਦੇ ਨਾਮ ਨੂੰ ਮੰਤਰ ਨੂੰ ਆਖਦਾ, ਫਿਰ ਉਹਦੀ ਕੀਮਤ ਹੀ ਕੋਈ ਨਵੇਂ ਸੰਸਾਰ ਵਿੱਚ ਇੱਥੇ ਕੋਈ ਵੀ ਨਹੀਂ ਪਾ ਸਕਦਾ। ਤਾਂ ਜਿਵੇਂ ਜੌਹਰੀ ਨੇ ਕਿਹਾ ਸੀ ਕਿ ਇਸ ਲਾਲ ਦੀ ਕੀਮਤ ਕੋਈ ਨਹੀਂ ਹੈ, ਪਰ ਦਰਸ਼ਨ ਭੇਟਾ 100 ਰੁਪਈਆ। ਤਾਂ ਇਸ ਪ੍ਰਕਾਰ ਗੁਰਮਤਿ ਦੁਆਰਾ ਨਾਮ ਜਪੇ ਹੋਏ ਦੀ ਕੀਮਤ ਨਹੀਂ ਹੈ, ਉਹ ਤਾਂ ਕਹਿੰਦੇ ਨੇ ਅਮੁੱਲੋ ਅਮੁੱਲ ਆਖਿਆ ਨਾ ਜਾਏ। ਇਹ ਤਾਂ ਉਹੀ ਗੱਲ ਹੋ ਜਾਂਦੀ ਹੈ, ਅਮੁੱਲੋ ਅਮੁੱਲ ਆਖਿਆ ਨਾ ਜਾਏ ਵਾਲੀ। ਤਾਂ ਆਪ ਜੀ ਦੇ ਨਿਸ਼ਚੇ ਨੂੰ ਪਰਖਣ ਵਾਸਤੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਫਿਰ ਕਿਹਾ ਕਿ ਸੰਸਾਰਕ ਰੀਤੀ ਚਲੀ ਆਉਂਦੀ, ਇਹ ਭੱਲਿਆਂ ਦੀ ਪਿੱਛੋਂ ਰੀਤੀ ਚਲੀ ਆਉਂਦੀ ਕਿ ਜਵਾਈਆਂ ਨੂੰ ਕੁਝ ਨਾ ਕੁਝ ਦੇਣ ਦੀ ਰੀਤੀ ਹੈ। ਤਾਂ ਤੁਸੀਂ ਹੋਰ ਸਾਰੇ ਰਿਸ਼ਤੇਦਾਰਾਂ ਦੇ ਕਹਿਣ ਮੁਤਾਬਕ ਉਹ ਕੋਈ ਐਸੀ ਚੀਜ਼ ਮੰਗ ਲਓ ਜਿਹੜੀ ਤੁਹਾਡੇ ਕੰਮ ਆ ਸਕੇ। ਫਿਰ ਵੀ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਦੁਨਿਆਵੀ ਪਦਾਰਥਾਂ ਦੀ ਮੰਗ ਨਾ ਕੀਤੀ, ਫਿਰ ਵੀ ਇੰਤਰੀ ਵਸਤੂ ਇਹੀ ਮੰਗੀ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰੀ ਦੀ ਜੋ ਕੀਰਤੀ ਕਰਨੀ ਹੈ ਇਹੀ ਸਾਡੀ ਰਹਿ ਰਾਸ ਦਾ ਮਤਲਬ ਹੈ, ਰਹੁ ਰੀਤੀ, ਇਹੀ ਸਾਡੀ ਮਰਿਆਦਾ ਹੈ, ਇਹੀ ਸਾਡੀ ਰਹੁ ਰੀਤੀ ਹੈ, ਇਹੀ ਸਾਡੀ ਰਾਸ ਪੂੰਜੀ ਰਹਿ ਆਵੇ। ਕਿਰਪਾ ਕਰੋ ਮਹਾਰਾਜ, ਮਨ ਪ੍ਰੀਤ ਲੱਗੀ ਤਿੰਨਾਂ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ, ਜਿਨ੍ਹਾਂ ਨੇ ਰਹਿ ਰਾਸ ਨੂੰ ਮਰਿਆਦਾ ਬਣਾ ਲਿਆ ਹੈ, ਉਹਨਾਂ ਗੁਰਮੁਖਾਂ ਦੇ ਜਿਨ੍ਹਾਂ ਦੇ ਮਨ 'ਚ ਪ੍ਰੀਤੀ ਲੱਗੀ ਹੈ, ਇਹੀ ਗੁਣ ਦੇਖ ਕੇ ਭੱਟਾਂ ਨੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਸਿਫਤ ਕੀਤੀ ਹੈ। ਜਾ ਕਹੋ ਮੁਨ ਧਿਆਨ ਧਰੈ ਫਿਰਤ ਸਗਲ ਯੁੱਗ, ਕਬਹੁਕ ਕਉ ਪਾਵੈ ਆਤਮ ਪ੍ਰਗਾਸ ਕਉ, ਵੇਦ ਬਾਣੀ ਸਹਿਤ ਗ੍ਰੰਥ ਜਸ ਗਾਵੈ ਜਾ ਕਉ, ਸ਼ਿਵ ਮੁਨ ਗਹਿਨ ਤਜਾਤ ਕਬਿਲਾਸ ਕਉ, ਜਾ ਕਉ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ, ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ, ਸੋ ਤਿੰਨ ਸਤਿਗੁਰ ਸੁਖ ਭਾਏ ਕਿਰਪਾ ਧਾਰੀ ਜੀ, ਨਾਮ ਕੀ ਬਡਾਈ ਗਈ ਗੁਰ ਰਾਮਦਾਸ ਕਉ। ਐਸੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਨਾਮ ਦੀ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ। ਹਰ ਜਨ ਕੇ ਵਰ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹੇ ਹਰੀ ਦੇ ਜਨ ਸਤਿਗੁਰ ਦੇਵ ਜੀ, ਉਹਨਾਂ ਹਰੀ ਜਨਾਂ ਦੇ ਭਾਗ ਵੱਡਿਆਂ ਤੋਂ ਵੱਡੇ ਨੇ ਰੱਬ ਦੇ ਪਿਆਰਿਆਂ ਦੇ, ਜਿਨ੍ਹਾਂ ਨੂੰ ਵਾਹਿਗੁਰੂ ਵਾਹਿਗੁਰੂ ਕਰਨ ਦੀ ਸ਼ਰਧਾ ਅਤੇ ਪਿਆਸ ਹੈ। ਵਾਹਿਗੁਰੂ ਵਾਹਿਗੁਰੂ ਪਹਿਲਾਂ ਜ਼ਬਾਨ ਨਾਲ ਕਹੋ, ਵੱਖਰੀ ਬਾਣੀ ਨਾਲ ਕਹੋ, ਫਿਰ ਜਦ ਕਈ ਚਿਰ ਲੰਘ ਜਾਂਦਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਨੂੰ, ਤਾਂ ਫਿਰ ਜਦੋਂ ਇੱਕ ਵਾਰ ਵਾਹਿਗੁਰੂ ਕਹੋਗੇ ਤਾਂ ਫਿਰ ਕੰਠ ਵਿੱਚੋਂ ਕਈ ਵਾਰ ਨਿਕਲਣਾ ਇਕੱਠਾ ਹੀ, ਜਿਵੇਂ ਇੱਕੋ ਵਾਰੀ ਬਾਜੇ ਦੀਆਂ ਸਾਰੀਆਂ ਸੁਰਾਂ ਦੱਬਦੀਆਂ, ਸਾਰੀਆਂ ਹੀ ਸੁਰਾਂ ਬੋਲ ਪੈਂਦੀਆਂ ਨੇ, ਫਿਰ ਹੌਲੀ ਹੌਲੀ ਇਹ ਅਵਸਥਾ ਬਣਦੀ ਹੈ। ਇੱਕੋ ਵਾਰੀ ਕਹੋ ਵਾਹਿਗੁਰੂ, ਬਸ ਉਹ ਫਿਰ ਕਿੰਨੀ ਵਾਰੀ ਕੰਠ ਵਿੱਚੋਂ ਨਿਕਲਣਾ ਹੈ ਉਹ ਜਿਹਦੇ ਹੁੰਦਾ ਉਹਨੂੰ ਹੀ ਪਤਾ। ਇਹ ਤਾਂ ਕੰਠ ਵਿੱਚ ਜਾਪ ਤਾਂ ਇਦੋਂ ਬਾਅਦ 'ਚ ਚੱਲਦਾ ਜਾ ਕੇ, ਪਰ ਇਸ ਤੋਂ ਪਹਿਲਾਂ ਇੱਕ ਐਸੀ ਸਟੇਜ ਆ ਜਾਂਦੀ ਹੈ ਜਿਹਦੇ ਵਿੱਚ ਵਾਹਿਗੁਰੂ ਆਪਣੇ ਆਪ ਕੰਠ ਵਿੱਚੋਂ ਕਿੰਨੀਆਂ ਧਾਰਾ ਹੋ ਕੇ, ਜਿਵੇਂ ਸਤਦਰਵ ਸਤਲੁਜ ਵਗਿਆ ਨਾ 100 ਧਾਰਾ ਹੋ ਕੇ, ਇੱਕੋ ਵਾਰ ਵਾਹਿਗੁਰੂ ਕਿਹਾ ਕੰਠ ਵਿੱਚੋਂ 100 ਆਵਾਜ਼ਾਂ ਨਿਕਲਦੀਆਂ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਧੰਨ ਹੈ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਸਰਧਾ ਹੈ, ਜਿਨ੍ਹਾਂ ਨੂੰ ਪਿਆਸ ਲੱਗੀ ਹੋਈ ਹੈ ਨਾਮ ਜਪਣ ਦੀ। ਸੋ ਹਰ ਇੱਕ ਜੀਵਾਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਜੋ ਵਾਹਿਗੁਰੂ ਹੈ ਉਹਦੀ ਸਰਧਾ ਹੈ, ਉਹਦੀ ਪਿਆਸ ਹੈ। ਹਰ ਹਰ ਨਾਮ ਮਿਲੈ ਤ੍ਰਿਪਤਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਇਹ ਮਹਾਰਾਜ ਜੀ, ਸਾਨੂੰ ਤਾਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਮਿਲੇ ਤਾਂ ਅਸੀਂ ਤ੍ਰਿਪਤ ਹੁੰਦੇ। ਆਪ ਜੀ ਦੀ ਸਤਸੰਗਤ ਵਿੱਚ ਮਿਲਣ ਕਰਕੇ ਸ਼ੁਭ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ ਜੀ, ਪ੍ਰਕਾਸ਼ ਰੂਪ ਗੁਣਾਂ ਦੀ ਪ੍ਰਾਪਤੀ ਹੁੰਦੀ ਮਹਾਰਾਜ, ਕਿਉਂਕਿ ਸੰਗਤ ਵਿੱਚ ਮਿਲਿਆਂ ਤੋਂ ਸ਼ੁਭ ਗੁਣ ਆਉਂਦੇ ਨੇ ਜੀਵ ਦੇ ਵਿੱਚ। ਜਦੋਂ ਤੱਕ ਇਹ ਸੰਗਤ ਨਹੀਂ ਕਰਦਾ, ਭਾਵੇਂ ਕਿੰਨਾ ਵੀ ਨਾਮ ਜਪੀ ਜਾਵੇ, ਕਿੰਨੀ ਵੀ ਬਾਣੀ ਪੜ੍ਹੀ ਜਾਵੇ, ਸੰਗਤ ਬਿਨਾਂ ਇਹਨੂੰ ਸਿੱਖਿਆ ਨਹੀਂ ਆਉਂਦੀ। ਇਹ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ। ਇਸੇ ਪ੍ਰਕਾਰ ਹੀ ਚਾਹੇ ਕੋਈ ਕਿੰਨੀਆਂ ਬਾਣੀਆਂ ਪੜ੍ਹਦਾ, ਕੁਛ ਵੀ ਕਰਦਾ, ਜਦੋਂ ਤੱਕ ਕਿਸੇ ਪਹਿਲਾਂ ਨਾਮ ਜਪਣ ਵਾਲੇ ਦੀ ਸੰਗਤ ਨਹੀਂ ਕਰਦਾ, ਉਦੋਂ ਤੱਕ ਉਹਨੂੰ ਇਹ ਨਹੀਂ ਪਤਾ ਮੈਂ ਕਰਨਾ ਕਿ ਬਹੁਤ ਸਾਰੀਆਂ ਘੁੰਡੀਆਂ ਹੁੰਦੀਆਂ। ਇਹ ਜਦੋਂ ਇਸ ਰਸਤੇ ਉੱਤੇ ਕੋਈ ਚੱਲਦਾ ਤਾਂ ਘੁੰਡੀਆਂ ਫਿਰ ਨਿਕਲਣੀਆਂ ਔਖੀਆਂ ਹੋ ਜਾਂਦੀਆਂ। ਫਿਰ ਤਾਂਹੀਓ ਤਾਂ ਸਾਨੂੰ ਜਾਣਾ ਪੈਂਦਾ ਮਹਾਂਪੁਰਸ਼ਾਂ ਦੇ ਪਾਸ, ਜਿਨ੍ਹਾਂ ਨੇ ਕਮਾਈ ਕੀਤੀ, ਅਭਿਆਸ ਕੀਤਾ। ਫਿਰ ਉਹਨਾਂ ਨੂੰ ਪੁੱਛਣਾ ਪੈਂਦਾ ਕਿ ਆਹ ਮਹਾਰਾਜ ਜੀ ਆਹ ਕਿਸ ਤਰ੍ਹਾਂ ਹੋਊਗਾ ਹੁਣ ਅੱਗੇ, ਇਹ ਠੀਕ ਹੈ ਜਾਂ ਗਲਤ ਹੈ, ਇਹਦੇ ਬਾਰੇ ਦੱਸੋ। ਤੋ ਇਸ ਤਰ੍ਹਾਂ ਜਦੋਂ ਇਹਨਾਂ ਅਵਸਥਾ ਵਿੱਚ ਦੀ ਲੰਘੋਗੇ ਤਾਂ ਪਤਾ ਲੱਗਣਾ ਹੈ। ਤਾਂ ਉਸ ਵਕਤ ਜਾ ਕਰਕੇ ਫਿਰ ਬੇਨਤੀ ਕਰੋ ਵੀ ਮੈਨੂੰ ਤਾਂ ਕੇਵਲ ਇਸ ਤਰ੍ਹਾਂ ਦੀ ਅਵਸਥਾ ਹੈ, ਤਾਂ ਇਹਦਾ ਅੱਗੇ ਹੱਲ ਕੀ ਹੈ, ਇਹਦਾ ਯਤਨ ਕੀ ਹੈ, ਕਿਉਂਕਿ ਤੁਸੀਂ ਲੰਘੇ ਹੋਏ ਇਸ ਰਸਤੇ ਤੇ, ਮੈਨੂੰ ਦੱਸੋ, ਮੈਨੂੰ ਰਸਤਾ ਦੇ ਦਿਓ। ਇਸ ਪ੍ਰਕਾਰ ਉਹ ਰਸਤਾ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸਾਨੂੰ ਇਹੀ ਹੁਕਮ ਕਰਦੇ ਨੇ, ਆਈ ਜਾਓ ਮਹਾਂਪੁਰਸ਼ਾਂ ਦੇ ਪਾਸ ਜਾ ਕੇ ਬੈਠੋ। 7 ਪਹਿਰੀ 108 ਮਹਾਰਾਜ ਨੇ ਜਿਵੇਂ ਬਚਨ ਫਰਮਾਇਆ ਹੈ, 7 ਪਹਿਰੀ 7 ਭਲਾ ਬਈਏ ਪੜ੍ਹਿਆ ਪਾਸ। ਪੜ੍ਹਿਆ ਹੋਇਆਂ ਦੇ ਪਾਸ ਕਿਹੜੇ ਨੇ? ਜਿਹੜੇ ਮਹਾਤਮਾ ਜਨ ਨੇ, ਨਾਮ ਜਪਣ ਵਾਲੇ ਨੇ, ਜਿਨ੍ਹਾਂ ਨੇ ਸੰਗਤ ਦੀ ਸੇਵਾ ਕੀਤੀ ਸਾਰੀ ਉਮਰ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ, ਜਿਨ੍ਹਾਂ ਨੇ ਭਾਈ ਲਾਲੋ ਵਰਗਿਆਂ ਨੇ ਘਾ ਲਿਖਾਏ ਕਿ ਛੱਥੋਂ ਦੇ ਨਾਨਕ ਰਾਹੋਂ ਪਛਾਣ, ਐਸੇ ਭਾਈ ਲਾਲੋ ਵਰਗੇ ਗੁਰਮੁਖਾਂ ਨੂੰ, ਕਿਰਤੀਆਂ ਨੂੰ ਜਾ ਕੇ ਮਿਲੋ। ਗੁਰਮੁਖਾਂ ਦੀ ਸੰਗਤ ਜ਼ਰੂਰ ਕਰੋ। ਜਦੋਂ ਤੱਕ ਗੁਰਮੁਖਾਂ ਦੀ ਸੰਗਤ ਨਹੀਂ ਕਰਦੇ, ਉਦੋਂ ਤੱਕ ਫਿਰ ਇਹ ਗਿਆਨ ਨਹੀਂ ਹੁੰਦਾ। ਬਹੁਤ ਸਾਰੇ ਲੋਕ ਕਹਿੰਦੇ ਅਸੀਂ ਸਿੱਧਾ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਦਾ ਹੀ ਹੁਕਮ ਹੈ। ਫਿਰ ਭਾਈ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸੰਤਾਂ ਨੇ ਹੀ ਦਿਵਾਉਣਾ ਹੈ, ਉਹਨਾਂ ਨੇ ਹੀ ਤੁਹਾਡੀ ਸਿਫਾਰਿਸ਼ ਕਰਨੀ। ਇੱਥੇ ਵੀ ਸਿਫਾਰਿਸ਼ ਹੀ ਚੱਲਦੀ, ਸਿਫਾਰਿਸ਼ ਨਾ ਕਰਨ ਮਹਾਤਮਾ ਤਾਂ ਆਪਾਂ ਕਈ ਯੁੱਗ ਨਾ ਨਿਕਲੀਏ ਇਹਨਾਂ ਜੂਨਾਂ ਦੇ ਵਿੱਚ। ਇਸ ਕਰਕੇ ਧੰਨੇ ਨੇ ਜਿਵੇਂ ਚਰਨ ਫੜ ਲਏ। ਸੋ ਪਰਮੇਸ਼ਰ ਨੇ ਬਖਸ਼ਿਸ਼ ਕਰ ਦਿੱਤੀ। ਫਿਰ ਤਰਲੋਚਨ ਨੇ ਧੰਨੇ ਦੇ ਪਕੜ ਲਏ। ਜੇ ਤਰਲੋਚਨ ਕਹਿੰਦਾ ਮੈਂ ਵੀ ਸਿੱਧਾ ਹੀ ਪ੍ਰਾਪਤ ਕਰਦਾ ਤੇਰੇ ਵਾਂਗੂ, ਫਿਰ ਕਦੇ ਵੀ ਨਹੀਂ ਸੀ ਹੋਣਾ। ਫਿਰ ਤਰਲੋਚਨ ਨੇ ਧੰਨੇ ਭਗਤ ਦੇ ਐਸੇ ਚਰਨ ਫੜੇ, ਧੰਨਿਆ ਹੁਣ ਮੈਨੂੰ ਦਰਸ਼ਨ ਕਰਾ ਦੇ। ਪਰਮੇਸ਼ਰ ਨੂੰ ਬੇਨਤੀ ਕੀਤੀ, ਕਹਿੰਦੇ ਨਹੀਂ, ਇਹੋ ਜਿਹੇ ਠੱਗ ਨੂੰ ਦਰਸ਼ਨ ਨਹੀਂ ਦੇਣੇ, ਬੜਾ ਧੋਖੇਬਾਜ ਹੈ। ਬ੍ਰਾਹਮਣ ਸੀ, ਸਿਆਣਾ ਸੀ, ਵਿਦਵਾਨ ਸੀ, ਉਹਨੇ ਸੋਚਿਆ ਮਨਾ ਮੌਕਾ ਹੱਥ 'ਚ ਆਇਆ ਹੋਇਆ, ਹੁਣ ਬਖਸ਼ਾ ਲਈਏ। ਕਹਿਣ ਲੱਗਿਆ ਧੰਨਿਆ ਦੇਖ ਲਾ ਤੇਰੇ ਰੱਖਣ ਦਾ, ਹੁਣ ਮੈਂ ਕਰਦੇ ਕਿਰਪਾ, ਹੁਣ ਜੇ ਤੂੰ ਪਰਮੇਸ਼ਰ ਨੂੰ ਇੱਕ ਵਾਰ ਕਹਿ ਦੇਵੇਂ ਨਾ ਤਾਂ ਮੇਰਾ ਵੀ ਸਾਰਾ ਪਿਛਲਾ ਹਿਸਾਬ ਕਿਤਾਬ ਮੁੱਕ ਜਾਵੇ। ਧੰਨਾ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਜੀ ਮੇਰੀ ਬੇਨਤੀ ਮੰਨ ਲਓ। ਕਹਿੰਦੇ ਕੀ? ਮੇਰੇ ਕਹੇ ਇਹਨੂੰ ਦਰਸ਼ਨ ਦੇ ਦਿਓ। ਹਾਂ ਤੂੰ ਕਹੇ ਤਾਂ ਮੈਂ ਸਾਰੇ ਸੰਸਾਰ ਨੂੰ ਦਰਸ਼ਨ ਦੇ ਸਕਦਾ, ਭਗਤ ਉੱਤੇ ਤਾਂ ਫਿਰ ਇੰਨਾ ਪਸੀਜ ਜਾਂਦਾ ਪਰਮੇਸ਼ਰ, ਕਹੇ ਤਾਂ ਸਾਰੀ ਦੁਨੀਆ ਮੁਕਤ ਕਰਦਿਆਂ। ਕਹਿੰਦੇ ਨਹੀਂ ਮਹਾਰਾਜ, ਇਹਨੂੰ ਬ੍ਰਾਹਮਣ ਨੂੰ ਦਰਸ਼ਨ ਦੇ ਦਿਓ। ਜਿਵੇਂ ਨਾਮਦੇਵ ਜੀ ਨੂੰ ਕਿਹਾ ਸੀ ਕਹੇ ਹੈ ਤਾਂ ਧਰਨੇ ਕੋਡੀ ਕਰੋ, ਕਹੇ ਤਾਂ ਧਰਤੀ ਨੂੰ ਹੱਥ ਤੇ ਰੱਖ ਕੇ ਪੁੱਠੀ ਕਰਦਿਆਂ। ਨਹੀਂ ਮਹਾਰਾਜ, ਧਰਤੀ ਵਾਲਿਆਂ ਨੇ ਵਿਚਾਰੇ ਨੇ ਕੀ ਵਿਗਾੜਿਆ, ਤੁਸੀਂ ਕਿਰਪਾ ਕਰੋ ਆ ਗਊ ਜਿਉਂਦੇ ਕਰ ਦਿਓ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਭਾਈ ਮਹਾਂਪੁਰਸ਼ਾਂ ਦੇ ਪਾਸ ਜਾ ਕੇ ਜਦੋਂ ਤੱਕ ਸਿੱਖਦੇ ਨਹੀਂ ਤਦੋਂ ਤੱਕ ਗੱਲ ਆਉਣੀ ਨਹੀਂ। ਇਸ ਕਰਕੇ ਸੰਗਤ ਵਿੱਚ ਪ੍ਰਕਾਸ਼ ਹੁੰਦਾ, ਸੰਗਤ ਵੀ ਉਹਨਾਂ ਦੀ ਕਰੋ ਜੋ ਨਾਮ ਰਸੀਏ ਨੇ, ਬਾਣੀ ਪੜ੍ਹਨ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੈ ਪਰਮਾਤਮਾ ਦੀ। ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਜਿਨ੍ਹਾਂ ਪੁਰਸ਼ਾਂ ਨੇ ਹਰੀ ਜੋ ਹਰ ਇੱਕ ਜੀਵਾਂ ਦੇ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ ਤੇ ਇਸਦੇ ਨਾਮ ਵਿੱਚ ਰਸ ਤੋਂ ਭਾਵ ਹੈ ਪ੍ਰੇਮ ਕਰਨਾ ਨਹੀਂ ਪਾਇਆ, ਨਾਮ ਦੇ ਵਿੱਚ ਕਦੇ ਪ੍ਰੇਮ ਨਹੀਂ ਹੋਇਆ ਉਹਨਾਂ ਨੂੰ। ਉਹ ਭਾਗਹੀਣ ਪੁਰਸ਼ ਜਮਾਂ ਦੇ ਪਾਸ ਜਾਂਦੇ ਨੇ ਅਖੀਰ ਨੂੰ, ਜਮਦੂਤ ਖਿੱਚ ਕੇ ਲੈ ਜਾਂਦੇ ਨੇ ਪਾਸ, ਨਾਮ ਫਾਹੀ ਦਾ ਵੀ, ਜਮਦੂਤਾਂ ਦੀ ਫਾਹੀ ਪੈ ਜਾਂਦੀ ਹੈ। ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗਹੀਣ ਮੂਹੇ ਮਰ ਜਾਵ। ਇਹ ਵੀ ਚੌਥੇ ਪਾਤਸ਼ਾਹ ਦੀ ਪੰਕਤੀ ਹੈ। ਮਹਾਰਾਜ ਕਹਿੰਦੇ ਉਹ ਮਰ ਮਰ ਜਾਂਦੇ ਨੇ ਸੰਸਾਰ ਦੇ ਵਿੱਚ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜੋ ਪੁਰਸ਼ ਸਤਿਗੁਰਾਂ ਦੀ ਸ਼ਰਨ ਅਤੇ ਸਤਸੰਗਤ ਵਿੱਚ ਨਹੀਂ ਆਇਆ, ਪਹਿਲਾਂ ਸਤਿਗੁਰੂ ਦੀ ਸ਼ਰਨ ਹੈ ਇਹ, ਸਤਿਗੁਰੂ ਦੀ ਸ਼ਰਨ 'ਚ ਪਹਿਲਾਂ ਆ ਕੇ ਮੱਥਾ ਟੇਕੋ, ਫਿਰ ਬੈਠੋ ਸੰਗਤ ਦੇ ਵਿੱਚ। ਇਹ ਦੋ ਬਚਨ ਹੋ ਗਏ ਮਹਾਰਾਜ ਦੇ। ਸੰਗਤ ਵਿੱਚ ਵੀ ਬੈਠੋ, ਪਹਿਲਾਂ ਗੁਰਾਂ ਦੇ ਪਾਸ ਆ ਕੇ ਮੱਥਾ ਟੇਕੋ, ਫਿਰ ਸੰਗਤ 'ਚ ਬੈਠ ਜਾਓ। ਪਰ ਜਿਹੜੇ ਨਹੀਂ ਆਏ ਤ੍ਰਿਗ ਜੀਵੇ, ਇੱਥੇ ਦਲਾਈਆਂ ਨਹੀਂ ਹੈ, ਇਹ ਖਿਆਲ ਰੱਖਿਓ। ਹੁਣ ਇੱਕੋ ਹੀ ਲਾਂ ਹੈ ਜੀਵੇ ਤੋਂ ਜਿਹੜਾ ਨਾ, ਸੋ ਜਿਹਨੂੰ ਆਪਾਂ ਕਹਿੰਦੇ ਪਾਸਟ ਟੈਂਸ, ਬੀਤ ਚੁੱਕਿਆ ਸਮਾਂ, ਜਿੰਨਾ ਉਹ ਪਿੱਛੇ ਜਿਉਂਏ ਨੇ, ਬੀਤ ਚੁੱਕਿਆ ਸਮਾਂ ਜਿੰਨਾ ਭੂਤਕਾਲ ਹੈ, ਬੀਤਿਆ ਹੋਇਆ ਸਮਾਂ ਤ੍ਰਿਗ ਜੀਵੇ, ਪਿੱਛੇ ਜਿੰਨੇ ਜਿਉਂਏ ਨੇ ਨਾ, ਉਹ ਬਹੁ ਵਾਚਕ ਨਾਲ ਇਹ ਵੀ ਆ ਜਾ, ਬਹੁ ਵਾਚਕ ਵੀ ਹੈ, ਜਿੰਨੇ ਵੀ ਬੰਦੇ ਪਿੱਛੇ ਜਿਉ ਚੁੱਕੇ ਨਾਮ ਤੋਂ ਬਿਨਾਂ, ਤ੍ਰਿਕਾਰ ਆ ਉਹਨਾਂ ਦੇ ਜਿਉਣ ਨੂੰ। ਸੋ ਜਿਵੇਂ ਸਿਆਣਿਆਂ ਨੇ ਕਥਨ ਕੀਤਾ ਹੈ ਕਿ ਸੌ ਵਾਰੀ ਕਿਸੇ ਨੂੰ ਲਾਨਤ ਪਾਈਏ ਤਾਂ ਇੱਕ ਸੋ ਫਿਟੇ ਮੂੰਹ ਬਣ ਜਾਂਦਾ ਹੈ, ਫਿਰ ਸੌ ਵਾਰੀ ਫਿਟੇ ਮੂੰਹ ਕਹੀਏ ਤਾਂ ਇੱਕ ਧ੍ਰਿਗ ਬਣ ਜਾਂਦਾ ਹੈ। ਇਸ ਪ੍ਰਕਾਰ ਧ੍ਰਿਗ ਜੀਵੇ ਜਿਹੜਾ ਹੁਣ ਤੱਕ ਜਿਉਂ ਨੇ, ਤ੍ਰਿਕਾਰ ਆ ਉਹਨਾਂ ਦੇ ਜਿਉਣ ਨੂੰ। ਧ੍ਰਿਗ ਜੀਵਾਸ, ਜੀਵ ਆਸ, ਹੁਣ ਵੀ ਜਿਹੜਾ ਜਿਉਂ ਰਹੇ ਨੇ ਅਤੇ ਜਿਉਣ ਦੀ ਜਿਹੜੀ ਆਸ ਹਲੇ ਵੀ ਲਈ ਬੈਠੇ ਨੇ ਮਨਾਂ ਦੇ ਵਿੱਚ, ਉਹਨਾਂ ਦੇ ਜਿਉਣ ਦੀ ਆਸਾਂ ਨੂੰ ਵੀ ਤ੍ਰਿਕਾਰ ਹੈ। ਕਾਹਦੇ ਲਈ ਜਿਉਣਾ? ਐਵੇਂ ਅੰਨ ਸੰਸਾਰ 'ਚ ਖਰਾਬ ਕਰਨ ਆਏ ਨੇ, ਨਾਮ ਜਪਣਾ ਨਹੀਂ, ਸੰਸਾਰ ਵਿੱਚ ਕਾਹਦੇ ਲਈ ਆਏ ਨੇ? ਆਵਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਸ ਢੋਰ, ਗਵਾਰ ਪਸ਼ੂਆਂ ਦੀ ਨਿਆਈ ਸੰਸਾਰ 'ਚ ਆ ਗਏ। ਫਿਰ ਮਹਾਰਾਜ ਇਹ ਵੀ ਫਰਮਾਉਂਦੇ ਨੇ, ਬਿਨ ਸੰਗਤੀ ਸਭ ਐਸੇ ਰਹ ਹੈ ਜੈਸੇ ਪਸ ਢੋਰ, ਜਿਨ ਕੀਤੇ ਕਿਸੇ ਨਾ ਜਾਣਨੀ, ਬਿਨ ਨਾਵੈ ਸਭ ਚੋਰ। ਚੋਰ ਕਹੇ ਜਾਂਦੇ ਤੇ ਤਸਕਰ ਜੋ ਨਾਮ ਨਾ ਲੇਵੈ, ਵਸੈ ਕੋਟ ਪੰਚਾਸਾ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਜਿਨ ਧੁਰ ਮਸਤਕ ਲਿਖਿਆ ਲਿਖਾਸ, ਜਿਨ੍ਹਾਂ ਦੇ ਮਸਤਕ ਦੇ ਉੱਤੇ ਧੁਰੋਂ ਹੀ ਵਾਹਿਗੁਰੂ ਨੇ ਲੇਖ ਲਿਖ ਦਿੱਤੇ ਨੇ, ਤੋ ਜਦੋਂ ਲਿਖਾਸ ਲਿਖ ਦਿੱਤੇ ਲੇਖ, ਤਾਂ ਉਸ ਵਕਤ ਕੀ ਹੋਇਆ? ਉਹਨਾਂ ਨੇ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਕਰਨੀ ਪਾਈ ਹੈ। ਤੋ ਇਸ ਕਰਕੇ ਪਹਿਲਾਂ ਲੇਖ ਲਿਖਿਆ ਹੋਇਆ, ਤਾਂਹੀਓ ਤਾਂ ਚਲੇ ਆ ਰਹੇ ਨੇ ਸਾਰੇ। ਜੇ ਲੇਖ ਨਾ ਹੁੰਦਾ ਫੇਰ ਨਹੀਂ ਆਉਣ ਦਿੰਦੇ ਇੱਧਰ ਨੂੰ, ਉਹ ਲੇਖ ਫਿਰ ਉਹਨੂੰ ਪਰੇ ਨੂੰ ਮੋੜ ਕੇ ਲੈ ਜਾਂਦੇ ਨੇ, ਕਹਿੰਦੇ ਆਇਆ ਤਾਂ ਸੀ। ਬਹੁਤ ਸਾਰੇ ਲੋਕ ਕਹਿਣਗੇ ਮੋਤੀ ਬਾਗ ਦੀ ਪਿਛਲੀ ਕਲੋਨੀ 'ਚ ਗਿਆ ਸੀ ਮੈਂ, ਹਾਂ ਉੱਥੋਂ ਗੁੰਬਜ ਦਿਖਦਾ ਗੁਰਦੁਆਰੇ ਦਾ, ਉਹ ਨਹੀਂ ਆਏ। ਕਈ ਪਰੇ ਹੀ ਮੁੜ ਗਏ, ਕਈ ਦੁੱਖ ਨਿਵਾਰਨ ਸਾਹਿਬ ਦੇ ਬਾਹਰੋਂ ਹੀ ਚਲੇ ਜਾਂਦੇ, ਕਈਆਂ ਦੇ ਉੱਥੇ ਦਫ਼ਤਰ ਵੀ ਨੇੜੇ ਨੇੜੇ ਹੈ। ਇੱਕ ਉੱਥੋਂ ਦਾ ਦਫ਼ਤਰ ਵਾਲਾ ਕਹਿਣ ਲੱਗਿਆ, ਹਾਂ ਜੀ ਬਸ ਦੁੱਖ ਨਿਵਾਰਨ ਸਾਹਿਬ ਬਾਹਰੋਂ ਬਾਹਰੋਂ ਨਮਸਕਾਰ ਕਰ ਜਾਈ ਦੀ, ਕਾਹਲੀ ਬੜੀ ਹੁੰਦੀ ਜਾਣ ਲੱਗਿਆ, ਆਉਣ ਲੱਗਿਆ ਫਿਰ ਬੜੀ ਕਾਹਲੀ ਹੁੰਦੀ। ਤਾਂ ਜਿਵੇਂ ਕੋਈ ਬੰਦਾ ਕਹਿਣ ਲੱਗਿਆ ਮੈਨੂੰ ਬੜੀ ਕਾਹਲੀ ਹੈ, ਮੈਂ ਆ ਹੀ ਨਹੀਂ ਸਕਦਾ, ਮੈਂ ਬੈਠ ਨਹੀਂ ਸਕਦਾ, ਮੈਨੂੰ ਬੈਠਣ ਦਾ ਟਾਈਮ ਨਹੀਂ ਲੱਗਦਾ। ਸੋ ਕੁਦਰਤੀ ਜੀ ਗੱਲ ਹੋ ਗਈ, ਐਵੇਂ ਮਾੜਾ ਜਿਹਾ ਕਿਤੇ ਲੱਤ ਦੇ ਵਿੱਚ ਫਿਰ ਨੁਕਸ ਜਿਹਾ ਪੈ ਗਿਆ, ਫਿਰ ਉਹਨੂੰ ਬੈਠਣਾ ਪੈ ਗਿਆ ਦੋ ਚਾਰ ਮਹੀਨੇ ਲਈ। ਤਾਂ ਫਿਰ ਪਰਮੇਸ਼ਰ ਨੇ ਕਿਹਾ ਵੀ ਹੁਣ ਸੁਣਾ, ਹੁਣ ਤਾਂ ਹੈ ਨਾ ਤੇਰੇ ਪਾਸ ਟਾਈਮ, ਹੁਣ ਬੈਠ ਸਕਦਾ ਨਾ? ਹੁਣ ਤੈਨੂੰ ਮੈਂ ਨਿਤਨੇਮ ਕਰਨ ਦਾ ਟਾਈਮ ਦਿੱਤਾ ਹੈ, ਸਿਮਰਨ ਕਰਨ ਦਾ ਟਾਈਮ ਦਿੱਤਾ ਹੈ। ਪਰਮੇਸ਼ਰ ਨੂੰ ਇਹ ਨਾ ਕਿਹਾ ਕਰੋ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੈ ਜੀ, ਵਾਹਿਗੁਰੂ ਨਾਲ ਨਾ ਝੂਠ ਬੋਲਿਆ ਕਰੋ। ਵਾਹਿਗੁਰੂ ਨੇ ਫਿਰ ਸਾਰਾ ਧੰਦਾ ਚੌਪਟ ਕਰ ਦੇਣਾ, ਉਹਨੇ ਕਹਿਣਾ ਲੈ ਵੀ ਤੈਨੂੰ ਮੈਂ ਪੱਕਾ ਹੀ ਵਿਹਲਾ ਕਰ ਦਿੰਦਾ, ਚਾਰੇ ਪਾਸੇ ਵਿਹਲਾ ਕਰ ਦਿੰਦਾ। ਨਹੀਂ ਮਹਾਰਾਜ ਨੂੰ ਬੇਨਤੀ ਕਰੀਏ, ਮਹਾਰਾਜ ਆਪਨੇ ਬੜੀ ਕਿਰਪਾ ਕੀਤੀ, ਰੋਜੀ ਰੋਟੀ ਬਖਸ਼ੀ ਹੈ, ਸਾਰਾ ਕੁਝ ਬਖਸ਼ਿਆ, ਮਿਹਰ ਕਰ ਦਿਓ, ਜਿੱਥੇ ਰੋਜੀ ਰੋਟੀ ਦੀ ਦਾਤ ਬਖਸ਼ੀ ਹੈ ਉੱਥੇ ਨਾਮ ਦੀ ਦਾਤ ਵੀ ਬਖਸ਼ਿਸ਼ ਕਰ ਦਿਓ। ਇਹ ਤਾਂ ਹੋਈ ਗੱਲ ਕਰਨ ਦੀ, ਜੇ ਮਾਰੋ ਮਹਾਰਾਜ ਦੇ ਨਾਲ ਠੱਗੀਆਂ, ਜਾਂ ਐਸੀ ਗੱਲ ਕਰੋ ਮੇਰੇ ਪਾਸ ਤਾਂ ਸਮਾਂ ਹੀ ਨਹੀਂ ਹੈ। ਮਹਾਰਾਜ ਸਮਾਂ ਤਾਂ ਫਿਰ ਬਹੁਤ ਦੇ ਦੇਣਗੇ, ਫਿਰ ਵਿਹਲੇ ਕਰਕੇ ਹੀ ਬਿਠਾ ਦੇਣਗੇ, ਫਿਰ ਕੀ ਕਰਾਂਗੇ? ਉਹਨਾਂ ਤੋਂ ਨਾਮ ਦੀ ਦਾਤ ਮੰਗੋ, ਤਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਧੰਨ ਧੰਨ ਸਤਸੰਗਤ ਜਿੱਤ ਹਰ ਰਸ ਪਾਇਆ, ਹੇ ਸਤਿਗੁਰੂ ਆਪ ਧੰਨ, ਆਪ ਜੀ ਦੀ ਸਤਸੰਗਤ ਵੀ ਧੰਨ, ਕਿਉਂਕਿ ਜਿਸ ਸਤਸੰਗਤ ਕਰਕੇ ਅਸਾਂ ਨੇ ਕੀ ਪ੍ਰਾਪਤ ਕੀਤਾ? ਮਿਲ ਜਨ ਨਾਨਕ ਨਾਮ ਪ੍ਰਗਾਸ, ਅਸੀਂ ਨੇ ਤਾਂ ਹਰੀ ਰਸ ਨੂੰ ਪਾਇਆ ਹੈ, ਪਰਮਾਤਮਾ ਦੇ ਨਾਮ ਰਸ ਦੀ ਪ੍ਰਾਪਤੀ ਕੀਤੀ ਹੈ। ਮੈਂ ਜਨ ਨੂੰ ਤਾਂ ਨਾਮ ਦਾ ਪ੍ਰਕਾਸ਼ ਮਿਲੇ, ਇਹ ਕਿਰਪਾ ਕਰ ਦਿਓ, ਮੇਰੇ ਨਾਮ ਦਾ ਜਪਣਾ ਮਿਲੇ, ਨਾਮ ਦਾ ਪ੍ਰਗਟ ਹੋਣਾ ਮਿਲੇ ਮੈਨੂੰ। तो पहला धन देखो तो टिप्पी है नहीं, दूसरे धन दे उत्ते धन, पहला धन कह के पोला बोलो धन धन सत्संगत जित हर रस पाना। तो इस प्रकार है दोवें धन धन ने, पर पहले उत्ते टिप्पी ना होने करके पहला धन धन सत्संगत। धन है सत्संगत, धन है सतगुरु महाराज सच्चे पातशाह जिन्हां दी कृपा द्वारा सानू नाम की प्राप्ति हुंदी है, नाम का प्रकाश हुंदा है।